ਨਿਸ਼ਾਨੀ ਗੁਰਸਿੱਖੀ ਦੀ ਏ ਨਿਸ਼ਾਨੀ ਸਿੱਖੀ ਦੀ ਨਿਸ਼ਾਨੀ
ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ
ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ ਪਾਣੀ ਚਲੇ ਨਿਵਾਣ ਨਾ ਪਾਣੀ ਚਲੇ ਨਿਵਾਣ ਨਾ ਨਿਰਮਲ ਸੀ ਤਲ ਸ਼ੁੱਧ ਪ੍ਰਾਣੀ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਸਿੱਖੀ ਦੀ ਇਹ ਨਿਸ਼ਾਨੀ
ਨਿਸ਼ਾਨੀ ਗੁਰਸਿੱਖੀ ਵਾਵਾ ਇਹ ਨਿਸ਼ਾਨੀ
ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਤਪਦਾ ਪਰੇ ਉਪਕਾਰ ਨੋ, ਤਪਦਾ ਪਰੇ ਉਪਕਾਰ ਨੋ, ਠੰਡੇ ਪਰੇ ਉਪਕਾਰ ਵਿਹਾਣੀ। ਤਪਦਾ ਪਰੇ ਉਪਕਾਰ ਨੋ, ਤਪਦਾ ਪਰੇ ਉਪਕਾਰ ਨੋ, ਠੰਡੇ ਪਰੇ ਉਪਕਾਰ ਵਿਹਾਣੀ। ਅਗਨ ਬੁਝਾਏ ਤਪਤ ਵਿੱਚ, ਅਗਨ ਬੁਝਾਏ ਤਪਤ ਵਿੱਚ, ਠੰਡਾ ਹੋਵੇ ਬਿਲਮ ਨਾ ਆਣੀ। ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ ਸਿੱਖੀ ਦੀ, ਇਹ ਨਿਸ਼ਾਨੀ ਸਿੱਖੀ ਦੀ, ਇਹ ਨਿਸ਼ਾਨੀ ਅਭਿਮਾਨ। ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ। ਕਾਹੂ ਸੰਗ ਕਰੋ, ਰੋਸ ਨਾ ਕਾਹੂ ਸੰਗ ਕਰੋ, ਆਪਣ ਆਪ ਵਿਚਾਰ। ਆ ਗੁਰਸਿੱਖੀ ਦੀਆਂ ਨਿਸ਼ਾਨੀਆਂ ਜੇ ਸਾਧ ਸੰਗਤ, ਸੰਸਾਰ ਵਿੱਚ ਰਹਿਣ ਦੀ ਜਾਚ ਸਿਖਾਈ ਹੈ। ਆ ਸੁਣਿਓ ਜੀ ਪੰਕਤੀਆਂ ਪਿਆਰ ਨਾਲ। ਰੋਸ ਨਾ ਕਾਹੂ ਸੰਗ ਕਰ, ਆਪਣੇ ਆਪ ਵਿਚਾਰ। ਕੋਈ ਗੱਲ ਹੋਵੇ ਕਹਿੰਦੇ ਕਿਸੇ ਨਾਲ ਰੋਸ ਨਾ ਕਰ, ਆਪਣੀ ਪਹਿਲੇ ਗਲਤੀ ਲੱਭ। ਆਖ ਸਤਨਾਮ ਰੋਸਨਾ ਕਾਹੂ ਸੰਗ ਕਰੋ ਆਪਣ ਆਪ ਵਿਚਾਰੇ ਹੋਏ ਨਿਮਾਣਾ ਜਗ ਰਹ ਹੋਏ ਨਿਮਾਣਾ ਜਗ ਰਹੋ ਨਾਨਕ ਨਦਰੀ ਪਾ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀਆਂ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਸਾਬਰ ਸਿਦਕ ਸ਼ਹੀਦ ਭਰਮ ਪਉ ਖੋਵਣਾ ਗੋਲਾ ਮੁੱਲ ਖਰੀਦ ਕਾਰੇ ਜੋਵਣਾ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਪੀਹਣ ਹੋਏ ਜਦੀਦ ਪਾਣੀ ਢੋਵਣਾ ਪੱਖੇ ਦੀ ਤਾਕੀਦ ਪੱਗ ਮਲ ਧੋਵਣਾ ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ ਦਰ ਦਰਵੇਸ਼ ਰਸੀਦ ਪਿਰਮ ਰਸ ਪੋਵਣਾ ਚੰਦ ਮੁਬਾਰਕ ਈਦ ਪੁੱਗ ਖਲੋਵਣਾ ਗੋਲਾ ਮੁੱਲ ਖਰੀਦ ਇਹਨੀ ਨਿਮਰਤਾ ਹੋਵੇ ਗੁਰਸਿੱਖੀ ਗੋਲਾ ਮੁੱਲ ਖਰੀਦ ਕਾਰੇ ਜੋਵਣਾ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਹਾਂ ਸਿੱਖੀ ਦੀ ਇਹ ਨਿਸ਼ਾਨੀ ਸਤਸੰਗ ਪਤਾ ਨਹੀਂ ਕਿਤਨੀ ਕੁ ਪਿਆਰੀ ਸੜਕ ਹੈ ਗੁਰਸਿੱਖੀ ਦੀ ਅਗਰ ਕੋਈ ਇਸ ਸੜਕ ਨੂੰ ਸਮਝ ਲਵੇ ਮੈਨੂੰ ਬਾਬਾ ਆਨੰਦ ਸਿੰਘ ਜੀ ਦੇ ਬਚਨ ਯਾਦ ਆ ਜਾਂਦੇ ਨੇ ਬਾਬਾ ਜੀ ਆਖਦੇ ਸਨ ਨਾਮ ਜਪਣਾ ਔਖਾ ਹੈ ਅਕ ਸਤਨਾਮ ਤੇ ਨਾਲ ਹੀ ਸੇਵਕ ਨੂੰ ਸਵਾਲ ਕਰਨਾ ਕਿ ਭਾਈ ਨਾਮ ਜਪਣ ਤੋਂ ਵੀ ਕੋਈ ਔਖੀ ਚੀਜ਼ ਹੈ ਸੇਵਕਾਂ ਨੇ ਹੱਥ ਜੋੜ ਲੈਣੇ ਕਹਿਣੇ ਬਾਬਾ ਜੀ ਆਪ ਹੀ ਸੁਮਤ ਬਖਸ਼ੋ ਬਾਬਾ ਜੀ ਨੇ ਕਹਿਣਾ ਹਾਂ ਬਈ ਨਾਮ ਜਪਣ ਤੋਂ ਵੀ ਇੱਕ ਹੋਰ ਔਖਾ ਕੰਮ ਹੈ ਜੀ ਉਹ ਕੀ ਬਾਬਾ ਜੀ ਕਹਿੰਦੇ ਨਾਮ ਜਪਣਾ ਔਖਾ ਹੈ ਪਰ ਨਾਮ ਜਪਣ ਤੋਂ ਬਾਅਦ ਇੱਕ ਹੋਰ ਚੀਜ਼ ਔਖੀ ਹੈ ਜੀ ਉਹ ਕੀ ਕਹਿੰਦੇ ਨਾਮ ਜਪ ਕੇ ਨਾਮ ਨੂੰ ਸੰਭਾਲਣਾ ਉਸ ਤੋਂ ਵੀ ਔਖਾ ਹੈ ਅਕ ਸਤਨਾਮ ਸਾਧ ਸੰਗਤ ਗੁਰਸਿੱਖੀ ਦੀ ਬਰੀਕੀ ਨੂੰ ਜਿਹੜਾ ਸਮਝ ਲਵੇ ਉਹਨੂੰ ਨਾਮ ਜਪ ਕੇ ਨਾਮ ਸੰਭਾਲਣ ਦੀ ਵੀ ਜਾਚ ਆ ਜਾਂਦੀ ਹੈ ਕਿਉਂਕਿ ਤੁਸੀਂ ਨਾਮ ਜਪ ਕੇ ਰਿੱਧੀ ਸਿੱਧੀ 'ਚ ਪੈ ਜਾਓ ਕ੍ਰੋਧ 'ਚ ਆ ਜਾਓ ਵਰ ਸਰਾਪਾਂ 'ਚ ਪੈ ਜਾਓ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਬੜੀ ਦੁਨੀਆ ਅਨੇਕਾਂ ਸਿੱਧ ਅਨੇਕਾਂ ਪੀਰ ਫਕੀਰ ਇਸੇ 'ਚ ਫਸ ਗਏ ਨਾਮ ਜਪ ਕੇ ਵੀ ਘਰ ਛੱਡ ਕੇ ਵੀ ਜਿਹਨੇ ਗੁਰਸਿੱਖੀ ਦੀ ਸੜਕ ਨੂੰ ਸਮਝ ਲਿਆ ਕਿ ਨਾਮ ਜਪਣ ਤੋਂ ਬਾਅਦ ਵੀ ਕਿਵੇਂ ਗੋਲਾ ਬਣਨਾ ਕਿਵੇਂ ਨਿਮਰਤਾ ਦੀ ਪੜ੍ਹਾਈ ਕਰਨੀ ਹੈ। ਆ ਜਿਹੜੀ ਵਾਰ ਭਾਈ ਗੁਰਦਾਸ ਜੀ ਦੀ ਦਾਸ ਨੇ ਲਈ ਹੈ ਅਤੇ ਇਹਦੇ 'ਚ ਪਾਣੀ ਦਾ ਜ਼ਿਕਰ ਆਇਆ 7-8 ਪੰਕਤੀਆਂ ਵਿੱਚ। ਧਰਤੀ ਪੈਰਾਂ ਹੇਠ ਹੈ, ਬੜੀ ਨਿਰਮਾਣਤ ਹੈ ਧਰਤੀ 'ਚ, ਪਰ ਕਹਿੰਦੇ ਉਸ ਤੋਂ ਵੀ ਧਰਤੀ ਤੋਂ ਥੱਲੇ ਵੀ ਪਾਣੀ ਹੈ। ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ, ਨਿਰਮਲ ਸੀਤਲ ਸ਼ੁੱਧ ਪ੍ਰਾਣੀ। ਪਾਣੀ ਦੀ ਇੱਕ ਮਿਸਾਲ ਦਿੱਤੀ ਭਾਈ ਗੁਰਦਾਸ ਜੀ ਨੇ ਕਿ ਕਿਤਨੀ ਇਹਦੇ 'ਚ ਨਿਮਰਤਾ ਹੈ, ਅਤੇ ਉਹਦੀ ਮਿਸਾਲ ਦੇ ਕੇ ਸਾਨੂੰ ਗੁਰਸਿੱਖੀ ਦੀ ਨਿਸ਼ਾਨੀ 'ਤੇ ਤੋਰਨ ਦਾ ਯਤਨ ਕਰ ਰਹੇ ਨੇ। ਜਿਹੜਾ ਇਸ ਗੁਰਸਿੱਖੀ ਦੀਆਂ ਨਿਸ਼ਾਨੀਆਂ ਨੂੰ ਸਾਧ ਸੰਗਤ ਸਮਝ ਲਵੇ, ਉਹਨੂੰ ਨਾਮ ਨੂੰ ਸੰਭਾਲਣ ਦੀ ਜਾਚ ਆ ਜਾਂਦੀ ਹੈ ਕਿ ਕਿਵੇਂ ਪਾਣੀ ਵਾਂਗ ਨਿਮਰਤਾ ਰੱਖਣੀ ਹੈ। ਯਾਦ ਰੱਖਣਾ, ਇਹ ਮਹਾਂਪੁਰਸ਼ਾਂ ਦੇ ਬਚਨ ਨੇ, ਪਰਮੇਸ਼ਰ ਦੇ 4 ਸਰੂਪ ਨੇ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੁਸੀਂ ਕਹੋਗੇ ਪਰਮੇਸ਼ਰ ਦੇ 4 ਸਰੂਪ ਕਿਹੜੇ? ਇਹ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ ਬਚਨ ਕਰਦੇ ਸੀ, ਆਖਦੇ ਸਨ ਪਰਮੇਸ਼ਰ ਦੇ 4 ਸਰੂਪ ਨੇ ਭਾਈ। ਉਹ ਕਿਹੜੇ? ਪਹਿਲਾ ਨਿਰਗੁਣ, ਜਿਹਨੂੰ ਕਹਿੰਦੇ ਰੂਪ, ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇ, ਉਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ। ਅਤੇ ਆਖਦੇ ਸਨ ਇੱਕ ਦੂਜਾ ਸਰੂਪ ਏ ਸਰਗੁਣ, ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਤੇਰੇ ਬੰਕੇ ਲੋਇਣ ਦੰਦ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਇੱਕ ਵਾਰੀ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਪਰਮੇਸ਼ਰ ਦਾ ਦੂਜਾ ਸਰੂਪ ਏ ਸਰਗੁਣ। ਅਤੇ ਕਹਿੰਦੇ ਸਨ ਪਰਮੇਸ਼ਰ ਦਾ ਤੀਜਾ ਸਰੂਪ ਹੈ ਗੁਰਬਾਣੀ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਤੇ ਕਹਿੰਦੇ ਸਨ ਪਰਮੇਸ਼ਰ ਦਾ ਚੌਥਾ ਸਰੂਪ ਹੈ ਨਿਮਰਤਾ, ਸਾਰੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹਨੇ ਇਸ ਨਿਮਰਤਾ ਨੂੰ ਸਮਝ ਲਿਆ ਉਹਨੇ ਪਰਮੇਸ਼ਰ ਨੂੰ ਪਾ ਲਿਆ। ਜਿਸਨੇ ਨਿਮਰਤਾ ਦੀ ਪੜ੍ਹਾਈ ਕਰ ਲਈ, ਪਾਣੀ ਦਾ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ, ਤਪਦਾ ਪਰਉਪਕਾਰਨ, ਜਿਹਨੇ ਨਿਮਰਤਾ ਦੀ ਪੜ੍ਹਾਈ ਕਰ ਲਈ ਉਸਨੇ ਪਰਮੇਸ਼ਰ ਨੂੰ ਸਾਧ ਸੰਗਤ ਪਾ ਲਿਆ। ਗੁਰਸਿੱਖੀ ਦੀ ਇਹ ਨਿਸ਼ਾਨੀ ਸਾਰੇ ਪਾਓ ਝਾਤੀ। ਇਹ ਭਾਈ ਗੁਰਦਾਸ ਜੀ ਨੇ ਸਰੂਪ ਖਿੱਚਿਆ ਸਿੱਖ ਦਾ, ਆਨੰਦ ਤਾਂ ਹੀ ਹੈ ਨਾ ਇਹ ਕੀਰਤਨ ਸੁਣਨ ਦਾ, ਵਾਰ ਸੁਣਨ ਦਾ, ਵਾਰ ਨੂੰ ਸਮਝਣ ਦਾ, ਕਿ ਇਹ ਨਿਸ਼ਾਨੀ ਆਪਣੇ ਅੰਦਰ ਝਾਤੀ ਪਾਈ ਹੈ। ਕਿ ਜੇ ਪੰਕਤੀ ਆਈ ਹੈ ਕਿ ਗੁਰਸਿੱਖ ਦੀ ਨਿਸ਼ਾਨੀ ਹੈ ਕਿ ਤਪਦਾ ਪਰਉਪਕਾਰ ਨੂੰ, ਕਿ ਜਿਹੜਾ ਗੁਰਸਿੱਖ ਹੈ ਉਹ ਪਰਉਪਕਾਰ ਨੂੰ ਤੜਫਦਾ ਹੈ ਕਿ ਹੇ ਵਾਹਿਗੁਰੂ ਮੇਰੇ ਹੱਥੋਂ ਕੋਈ ਪਰਉਪਕਾਰ ਹੋਵੇ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤ ਸੰਗਤ, 3 ਤਰ੍ਹਾਂ ਦੇ ਲੋਕ ਨੇ ਧਰਤੀ 'ਤੇ, ਨੋਟ ਕਰਨਾ, ਤਿੰਨਾਂ ਦੀਆਂ ਨਿਸ਼ਾਨੀਆਂ ਦਾ ਦੱਸਣ ਲੱਗਾ, ਜ਼ਰੂਰ ਵੇਖਣਾ ਅਸੀਂ ਕਿਹੜੀ ਗਿਣਤੀ 'ਚ। 3 ਤਰ੍ਹਾਂ ਦੇ ਲੋਕ ਨੇ ਧਰਤੀ 'ਤੇ। ਇੱਕ ਤਾਂ ਲੋਕ ਉਹ ਨੇ ਦੂਸਰੇ ਦਾ ਹੱਕ ਮਾਰਨ ਵਾਲੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਨਾਂ ਨੇ ਪਰਉਪਕਾਰ ਕੀ ਕਰਨਾ, ਕਿਸੇ ਦਾ ਹੱਕ ਆ ਜੇ ਮਾਰ ਲੈਂਦੇ ਨੇ। ਦੂਜੇ ਨਾਲ ਬੁਰਾ ਕਰਨ ਵਾਲੇ, ਦੂਜੇ ਨਾਲ ਠੱਗੀ ਕਰਨ ਵਾਲੇ, ਆ ਨਿਸ਼ਾਨੀ ਜੇ ਜ਼ਰੂਰ ਝਾਤੀ ਪਾਓ, ਕਿਤੇ ਅਸੀਂ ਇਹਨਾਂ ਦੀ ਗਿਣਤੀ 'ਤੇ ਨਹੀਂ। ਧਰਤੀ 'ਤੇ 3 ਤਰ੍ਹਾਂ ਦੇ ਲੋਕ ਨੇ, ਇੱਕ ਉਹ ਜਿਹੜੇ ਦੂਜੇ ਦਾ ਹੱਕ ਮਾਰ ਲੈਂਦੇ ਨੇ, ਦੂਜੇ ਨਾਲ ਠੱਗੀ ਕਰ ਲੈਂਦੇ ਨੇ, ਦੂਜੇ ਦਾ ਬੁਰਾ ਕਰ ਦਿੰਦੇ ਨੇ ਆਪਣੇ ਲਾਭ ਲਈ। ਅਤੇ ਇੱਕ ਦੂਸਰੀ ਤਰ੍ਹਾਂ ਦੇ ਲੋਕ ਨੇ ਸਾਧ ਸੰਗਤ, ਕਿ ਜਿਹੜੇ ਕਿਸੇ ਦਾ ਹੱਕ ਨਹੀਂ ਮਾਰਦੇ, ਕਿਸੇ ਦਾ ਬੁਰਾ ਨਹੀਂ ਕਰਦੇ। ਪਰ ਨੋਟ ਕਰਨਾ ਬਰੀਕੀ ਜੇ, ਇਹ ਦੂਜੀ ਤਰ੍ਹਾਂ ਦੇ ਲੋਕ ਕਿਸੇ ਦਾ ਹੱਕ ਨਹੀਂ ਮਾਰਦੇ, ਕਿਸੇ ਨਾਲ ਬੁਰਾ ਨਹੀਂ ਕਰਦੇ, ਪਰ ਕਿਸੇ ਨਾਲ ਭਲਾ ਵੀ ਨਹੀਂ ਕਰਦੇ। ਅਕ ਸਤਨਾਮ, ਇਹਨਾਂ ਨੂੰ ਕਹਿੰਦੇ ਵੀ ਆਪਣੇ ਆਪ 'ਚ ਮਸਤ ਰਹਿੰਦੇ ਨੇ, ਆਪਣੀ ਜ਼ਿੰਦਗੀ ਨਾਲ ਮਸਤ, ਵੀ ਨਾ ਕਿਸੇ ਨਾਲ ਬੁਰਾ ਕਰਨਾ ਅਤੇ ਨਾ ਕਿਸੇ ਦਾ ਭਲਾ ਕਰਨਾ। ਸਾਰੇ ਆਖੋ ਸਤਨਾਮ। ਇੱਕ ਤੀਜੀ ਤਰ੍ਹਾਂ ਦੇ ਲੋਕ ਨੇ ਧਰਤੀ 'ਤੇ ਕਿ ਜਿਹੜਾ ਕਿਸੇ ਦਾ ਬੁਰਾ ਕਰਨਾ ਵੀ ਦੂਰ, ਵਿਚਕਾਰਲੀ ਤਰ੍ਹਾਂ ਦੇ ਉਹ ਵੀ ਨਹੀਂ, ਤੀਜੀ ਤਰ੍ਹਾਂ ਦੇ ਲੋਕ ਕਿ ਹਰ ਵੇਲੇ ਤੜਪਦੇ ਨੇ ਕਿ ਮੇਰਾ ਜੀਵਨ ਕਿਸੇ ਦੇ ਪਰਉਪਕਾਰ ਲਈ ਕੰਮ ਆ ਜਾਵੇ। ਆਖੋ ਸਤਨਾਮ। ਸਾਧ ਸੰਗਤ ਪਾਉ ਝਾਤੀ, ਸਾਡੀ ਗਿਣਤੀ ਕਿਹਨਾਂ ਵਿੱਚ ਜ਼ਰੂਰ ਝਾਤੀ ਪਾਓ, ਸਾਡੀ ਗਿਣਤੀ ਕਿਹਨਾਂ ਵਿੱਚ ਹੈ? ਇਹ ਜਿਹੜੇ ਤੀਜੀ ਤਰ੍ਹਾਂ ਦੇ ਲੋਕ ਨੇ ਕਿ ਜ਼ਿੰਦਗੀ ਵਿੱਚ ਕਿਸੇ ਦੇ ਪਰਉਪਕਾਰ ਲਈ ਜੀਂਦੇ ਨੇ। ਅਨੇਕਾਂ ਜਥੇ ਕੀਰਤਨ ਦੇ ਨਿਸ਼ਕਾਮ ਸੇਵਾ ਵੀ ਕਰਦੇ ਨੇ। ਕਈਆਂ ਨੂੰ ਪੁੱਛੀਦਾ ਕਿ ਜਿਹੜੀ ਮਾਇਆ ਆ ਜੇ ਕੀ ਕਰਦੇ ਹੋ, ਅਤੇ ਉਹ ਦੱਸਦੇ ਨੇ ਜਦੋਂ ਵੀ ਕਿਸੇ ਗਰੀਬ ਬੱਚੀ ਦੀ ਸ਼ਾਦੀ 'ਤੇ ਲਾਉਂਦੇ ਹਾਂ, ਕਿਸੇ ਵਿਧਵਾ ਬੀਬੀ ਦੇ ਲੋੜ ਲਈ ਲਾਉਂਦੇ ਹਾਂ, ਇਹ ਸਮਝ ਲੈਣਾ ਕਿ ਤੀਜੀ ਤਰ੍ਹਾਂ ਦੇ ਲੋਕ ਨੇ ਜਿਹੜੇ ਆਪਣੇ ਜੀਵਨ ਤੱਕ ਵੀ ਨਹੀਂ ਸੀਮਤ, ਕਿਸੇ ਦਾ ਹੱਕ ਵੀ ਨਹੀਂ ਮਾਰਦੇ, ਪਰ ਉਪਕਾਰ ਲਈ ਆਪਣਾ ਜੀਵਨ ਲਾਇਆ ਹੈ। ਹੱਕ ਸਤਨਾਮ। ਭਾਈ ਗੁਰਦਾਸ ਜੀ ਦੀ ਨਿਸ਼ਾਨੀ ਮੁਤਾਬਕ ਯਤਨ ਕਰਨਾ ਕਿ ਇਹ ਤੀਜੀ ਤਰ੍ਹਾਂ ਦੇ ਲੋਕਾਂ ਵਿੱਚ ਸਾਡੀ ਗਿਣਤੀ ਆ ਜਾਵੇ। ਸਾਧ ਸੰਗਤ, ਗੁਰਸਿੱਖੀ ਦੀ ਇਹ ਨਿਸ਼ਾਨੀ। ਆ ਮੈਨੂੰ ਬਚਨ ਯਾਦ ਆ ਗਿਆ, ਬੜਾ ਪਿਆਰਾ, ਕਰਤਾਰਪੁਰ ਜਿੱਥੇ ਗੁਰੂ ਨਾਨਕ ਬਾਬਾ ਜੀ ਦੇ ਚਰਨ ਪਏ ਨੇ, ਅਖੀਰਲਾ ਸਮਾਂ ਸਰੀਰ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਰਤਾਰਪੁਰ ਬਤੀਤ ਹੋਇਆ। ਸਾਧ ਸੰਗਤ, ਗੁਰੂ ਨਾਨਕ ਬਾਬਾ ਜੀ ਕਰਤਾਰਪੁਰ ਵਿੱਚ ਸਰੀਰ ਕਰਕੇ ਅਖੀਰਲਾ ਸਮਾਂ ਬਿਤਾਇਆ, ਅਤੇ ਇੱਕ ਦਿਨ ਜਾ ਰਹੇ ਨੇ ਅਤੇ ਕੀ ਵੇਖਦੇ ਆ ਕਿ ਇੱਕ ਭਰਾ ਆਪਣੇ ਘਰੋਂ ਕਣਕ ਕੱਢ ਕੇ ਅਤੇ ਵੱਡੇ ਭਰਾ ਦੇ ਡਰੰਮ 'ਚ ਪਾਈ ਜਾ ਰਹੇ। ਆਖ ਸਤਨਾਮ।
ਸ਼੍ਰੀ ਵਾਹਿਗੁਰੂ।
ਸੁਣਿਓ ਜਰਾ, ਗੁਰਸਿੱਖੀ ਕੀ ਹੈ, ਅਸੀਂ ਕਿੱਥੇ ਖੜ੍ਹੇ ਹਾਂ? ਗੁਰੂ ਨਾਨਕ ਬਾਬਾ ਜੀ ਪੁੱਛਦੇ ਆ ਤੇ ਭਾਈ ਇਹ ਕੀ ਕਰ ਰਹੇ ਆ? ਕਹਿੰਦਾ ਜੀ ਇਹ ਮੈਂ ਕਣਕ ਆਪਣੇ ਘਰੋਂ ਕੱਢ ਕੇ ਅਤੇ ਵੱਡੇ ਭਰਾ ਦੇ ਡਰੰਮ 'ਚ ਪਾ ਰਿਹਾ ਵਾਂ। ਵੱਡਾ ਭਰਾ ਕਿਧਰੇ ਗਿਆ ਹੈ, ਅਤੇ ਉਹਦੇ ਹੁੰਦਿਆਂ ਉਹਨੂੰ ਜੇ ਮੈਂ ਕਣਕ ਦੇਵਾਂ ਤਾਂ ਉਹਨੇ ਲੈਣੀ ਹੀ ਨਹੀਂ, ਅਤੇ ਮੇਰਾ ਚਿੱਤ ਕਰਦਾ ਕਿ ਮੈਂ ਉਹਦੀ ਕੋਈ ਮਦਦ ਕਰਾਂ। ਆਖੋ ਸਤਨਾਮ।
ਸ਼੍ਰੀ ਵਾਹਿਗੁਰੂ।
ਅਤੇ ਗੁਰੂ ਨਾਨਕ ਬਾਬਾ ਜੀ ਕਹਿੰਦੇ ਆ ਕਿ ਵੱਡੇ ਭਰਾ ਤਾਂ ਛੋਟਿਆਂ ਦੀ ਮਦਦ ਕਰਦੇ ਆ, ਅਤੇ ਤੂੰ ਛੋਟਾ ਹੋ ਕੇ ਵੱਡੇ ਦੇ ਡਰੰਮ 'ਚ ਕਣਕ ਪਾਈ ਜਾ ਰਿਹਾ। ਕਹਿੰਦਾ ਜੀ ਜਦੋਂ ਸਾਡੇ ਘਰ ਦੀ ਘਰੇਲੂ ਵੰਡ ਹੋਈ ਹੈ ਅਤੇ ਮੇਰੇ ਹਿੱਸੇ ਜ਼ਮੀਨ ਜ਼ਿਆਦਾ ਆਈ ਹੈ ਅਤੇ ਵੱਡੇ ਭਰਾ ਦੇ ਹਿੱਸੇ ਜ਼ਮੀਨ ਘੱਟ ਆਈ ਹੈ, ਉਹਦੇ ਕੋਲ ਜ਼ਮੀਨ ਘੱਟ ਹੈ, ਮੇਰੇ ਕੋਲ ਜ਼ਿਆਦਾ, ਇਸ ਲਈ ਮੈਂ ਚਾਹੁੰਦਾ ਵਾਂ ਕਿ ਮੇਰੇ ਘਰੋਂ ਮੈਂ ਆਪਣੇ ਭਰਾ ਲਈ ਕੁਝ ਪਰਉਪਕਾਰ ਕਰ ਲਵਾਂ। ਸਾਰੇ ਆਖੋ ਸਤਨਾਮ। ਆ ਵੇਖਿਓ ਗੁਰਸਿੱਖੀ, ਮਹਾਰਾਜ ਨਾ ਬਲਿਹਾਰ ਹੋ ਕੇ ਗਏ, ਕਹਿੰਦੇ ਆਹ ਕਹਿੰਦੇ ਆਹ ਹੈ ਸਿੱਖੀ। ਦੂਜੇ ਦਿਨ ਮਹਾਰਾਜ ਜੀ ਲੰਘਣ ਡੇ, ਬਾਬਾ ਜੀ ਕੀ ਵੇਖਦੇ ਆ ਕਿ ਵੱਡਾ ਭਰਾ ਆਪਣੇ ਘਰੋਂ ਕਣਕ ਕੱਢ ਕੇ ਅਤੇ ਛੋਟੇ ਭਰਾ ਦੇ ਡਰੰਮ 'ਚ ਪਾਈ ਜਾ ਰਿਹਾ। ਆਖੋ ਸਤਨਾਮ। ਅਤੇ ਗੁਰੂ ਬਾਬਾ ਜੀ ਕਹਿੰਦੇ ਆ, ਕਹਿੰਦੇ ਭਾਈ ਇਹ ਕੀ ਕਰ ਰਹੇ ਆ? ਕਹਿੰਦੇ ਛੋਟਾ ਭਰਾ ਕਿਧਰੇ ਗਿਆ ਅਤੇ ਮੈਂ ਕਣਕ ਆਪਣੇ ਘਰੋਂ ਕੱਢ ਕੇ ਉਹਦੇ ਡਰੰਮ 'ਚ ਪਾਈ ਜਾ ਰਿਹਾ। ਅਤੇ ਬਾਬਾ ਜੀ ਅੱਗੋਂ ਕਹਿੰਦੇ ਵੀ ਤੂੰ ਉਹਦੇ ਕਿਉਂ ਡਰੰਮ 'ਚ ਪਾਈ ਜਾ ਰਿਹਾ? ਸਾਨੂੰ ਤਾਂ ਪਤਾ ਲੱਗਾ ਵੀ ਤੇਰੇ ਕੋਲ ਅੱਗੇ ਜ਼ਮੀਨ ਘੱਟ ਹੈ। ਕਹਿੰਦਾ ਹਾਂ ਜੀ ਜ਼ਮੀਨ ਤਾਂ ਮੇਰੇ ਕੋਲ ਘੱਟ ਹੀ ਹੈ, ਪਰ ਜਿਤਨਾ ਆਇਆ ਗਿਆ ਹੈ ਪਰਿਵਾਰ ਦਾ ਉਹ ਛੋਟੇ ਭਰਾ ਘਰ ਹੀ ਠਹਿਰਦਾ, ਖਰਚਾ ਇਹਦਾ ਜ਼ਿਆਦਾ ਹੈ।
ਆਖੋ ਸਤਨਾਮ।
ਇਸ ਲਈ ਖਰਚਾ ਇਹਦਾ ਜ਼ਿਆਦਾ, ਆਇਆ ਗਿਆ ਸਾਰਾ ਇੱਥੇ ਰੁਕਦਾ ਅਤੇ ਮੈਂ ਇਹਦੇ ਸਾਹਮਣੇ ਨੂੰ ਕਣਕ ਦੇਵਾਂ ਅਤੇ ਗੱਲ ਕੁਝ ਲੈਣੀ ਨਹੀਂ ਉਹਨੇ, ਉਹ ਕਿਧਰੇ ਗਿਆ ਅਤੇ ਮੈਂ ਸੋਚਦਾ ਵਾਂ ਕਿ ਹੁਣ ਸਮਾਂ ਹੈ ਕਿ ਮੈਂ ਵੀ ਇਹ ਪਰਉਪਕਾਰ ਖੱਟ ਲਵਾਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆ ਜਰਾ ਝਾਤੀ ਪਾਇਓ ਕਿ ਅੱਜ ਕੱਲ੍ਹ ਦੇ ਜਿਹੜੇ ਬਹੁ ਗਿਣਤੀ ਭਰਾਵਾਂ ਦਾ ਕੀ ਹਾਲ ਹੈ, ਅਤੇ ਇਹ ਵੀ ਵੇਖ ਲਓ ਗੁਰੂ ਨਾਨਕ ਸਾਹਿਬ ਸਮੇਂ ਮਹਾਰਾਜ ਨੇ ਉਸ ਵੇਲੇ ਆਖਿਆ, ਕਹਿੰਦੇ ਆਹ ਹੈ ਗੁਰਸਿੱਖੀ ਕਿ ਕਿਸੇ ਦੇ ਲਈ ਪਰਉਪਕਾਰ ਕਰਨ ਵਾਸਤੇ ਹਿਰਦਾ ਤੜਫਣਾ ਸਾਧ ਸੰਗਤ, ਇਹ ਹੈ ਗੁਰਸਿੱਖੀ। ਬਾਕੀ ਮੈਂ ਇੱਕ ਬੇਨਤੀ ਕਰਦਿਆਂ, ਤੁਸੀਂ ਜ਼ਿੰਦਗੀ 'ਚ ਜਦੋਂ ਪਰਉਪਕਾਰੀ ਬਣ ਜਾਵੋ, ਕੋਈ ਤੁਹਾਡੇ ਕੋਲ ਗੁਣ ਹੋਵੇ ਕਿਸੇ ਲੋੜਵੰਦ ਲਈ ਲੇਖੇ ਲੱਗਣ ਲੱਗ ਪਏ, ਤਾਂ ਪਰਉਪਕਾਰ ਦੇ ਅੱਗੇ ਜਾ ਕੇ ਦੋ ਹਿੱਸੇ ਹੋ ਜਾਂਦੇ ਆ। ਉਹ ਪਤਾ ਕੀ, ਇੱਕ ਖੁਸ਼ਬਈ ਪਰਉਪਕਾਰ, ਇੱਕ ਸਵਾਰਥੀ ਪਰਉਪਕਾਰ। ਅੱਕ ਸਤਨਾਮ। ਬੜੀ ਬਰੀਕ ਜੇ ਗੁਰਸਿੱਖੀ ਜ਼ਰੂਰ ਸਮਝਣਾ। ਤੁਸੀਂ ਕਿਸੇ ਨੂੰ ਬੈਂਕ 'ਚੋਂ ਮਿਹਨਤ ਲਾ ਕੇ ਕਾਗਜ਼ ਭਰੇ, ਨਾਲ ਗਏ ਅਫਸਰ ਨੂੰ ਮਿਲੇ, ਲੋਨ ਲੈ ਕੇ ਦਿੱਤਾ, ਜਿਹਨੂੰ ਬੈਂਕ 'ਚੋਂ ਲੋਨ ਲੈ ਕੇ ਦਿੱਤਾ ਅਤੇ ਵਿੱਚੋਂ ਕੀ 1000-1500 ਆਪ ਖਾ ਲਿਆ ਕਿ ਬਈ ਮੈਂ ਤੇਰਾ ਕੰਮ ਕਰਾਇਆ, ਇਹ ਪਰਉਪਕਾਰ ਨਹੀਂ, ਇਹ ਸਵਾਰਥੀ ਪਰਉਪਕਾਰ ਹੈ। ਆਖੋ ਸਤਨਾਮ। ਇਸ ਨੂੰ ਸਵਾਰਥੀ ਪਰਉਪਕਾਰ ਕਹਿੰਦੇ ਕਿ ਆਪਣੇ ਮਤਲਬ ਲਈ ਕਿਸੇ ਦੇ ਗੱਲ 'ਤੇ ਫੇਰੇ, ਕਿਸੇ ਦੇ ਕੰਮ ਲਈ ਫੇਰੇ ਮਾਰੇ। ਇੱਕ ਖੁਸ਼ਬਈ ਪਰਉਪਕਾਰ ਹੈ। ਖੁਸ਼ਬਈ ਪਰਉਪਕਾਰ ਕੀ ਹੈ ਕਿ ਇੱਥੇ ਹੁਣ 50 ਬੰਦੇ ਬੈਠੇ ਨੇ ਅਤੇ ਹੁਣ ਹੀ ਇੱਥੇ ਖੁਸ਼ਬੋ ਸੈਂਟ ਖਲੇਰ ਦਿਓ, ਖੁਸ਼ਬੋ ਸਾਰਿਆਂ ਨੂੰ ਆਏਗੀ ਪਰ ਜਗ੍ਹਾ ਨਹੀਂ ਘੇਰੇਗੀ। ਆਖੋ ਸਤਨਾਮ। ਜੇ ਜ਼ਿੰਦਗੀ 'ਚ ਪਰਉਪਕਾਰ ਕਰਨ ਦਾ ਮਨ ਤੁਹਾਡਾ ਬਣੇ ਅਤੇ ਇਹ ਪਰਉਪਕਾਰ ਕਰਿਓ, ਖੁਸ਼ਬਈ ਪਰਉਪਕਾਰ, ਕਿ ਕਿਸੇ ਦਾ ਪਰਉਪਕਾਰ ਕਰੋ ਪਰ ਜਗ੍ਹਾ ਨਾ ਘੇਰਿਓ ਕਿ ਕੱਲ੍ਹ ਨੂੰ ਮੈਂ ਵੀ ਇਹਦੇ ਕੋਲੋਂ ਕੰਮ ਲੈਣਾ ਜਾਂ ਇੰਨੇ ਪੈਸੇ ਮੈਂ ਵੀ ਵਿੱਚੋਂ ਖੱਟਣੇ ਨੇ। ਆਖੋ ਸਤਨਾਮ। ਪਰਉਪਕਾਰ ਦੇ ਦੋ ਹਿੱਸੇ ਹੋ ਜਾਂਦੇ ਨੇ ਅੱਗੇ ਆ ਕੇ, ਸਵਾਰਥੀ ਪਰਉਪਕਾਰ, ਖੁਸ਼ਬੋਈ ਪਰਉਪਕਾਰ। ਜਦੋਂ ਪਰਉਪਕਾਰ ਕਰਨ 'ਤੇ ਚਿੱਤ ਕਰੇ ਤਾਂ ਇਹ ਪਰਉਪਕਾਰ ਕਰਨਾ, ਜਿਵੇਂ ਖੁਸ਼ਬੋ ਵੇਖੋ, ਹੁਣੇ ਸੈਂਟ ਖਲੇਰ ਦਿਓ, ਤੁਸੀਂ ਕਹੋ ਸੈਂਟ ਨੇ ਜਗ੍ਹਾ ਘੇਰੀ, ਜਗ੍ਹਾ ਨਹੀਂ ਘੇਰੀ ਪਰ ਖੁਸ਼ਬੋ ਸਾਰਿਆਂ ਨੂੰ ਦੇਗੀ। ਇਹੋ ਜਿਹੀ ਖੁਸ਼ਬੋ ਗੁਰਸਿੱਖ ਨੇ ਬਣਨਾ, ਪਰਉਪਕਾਰੀ ਜੀਵਨ ਬਣਾਉਣਾ। ਆਓ ਬੜੇ ਪਿਆਰ ਨਾਲ ਹੋਰ ਵਿਚਾਰਾਂ ਸਰਵਣ ਕਰਦੇ ਹਾਂ। ਸੇਧ ਲੈਣਾ, ਗੁਰਸਿੱਖੀ ਕਿਹਨੂੰ ਆਖਦੇ ਨੇ? ਆਖੋ ਸਤਨਾਮ। ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ ਤਪਦਾ ਪਰੇ ਉਪਕਾਰ ਨੋ, ਤਪਦਾ ਪਰੇ ਉਪਕਾਰ ਨੋ, ਠੰਡੇ ਪਰੇ ਉਪਕਾਰ ਵਿਹਾਣੀ। ਤਪਦਾ ਪਰੇ ਉਪਕਾਰ ਨੋ, ਇਹ ਨਿਸ਼ਾਨੀ ਜੇ ਗੁਰਸਿੱਖੀ ਦੀ। ਤਪਦਾ ਪਰੇ ਉਪਕਾਰ ਨੋ, ਠੰਡੇ ਪਰੇ ਉਪਕਾਰ ਵਿਹਾਣੀ, ਠੰਡੇ ਪਰੇ ਉਪਕਾਰ ਵਿਹਾਣੀ, ਠੰਡੇ ਪਰੇ ਉਪਕਾਰ ਵਿਹਾਣੀ। ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ ਸਿੱਖੀ ਦੀ, ਇਹ ਨਿਸ਼ਾਨੀ
ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ
ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ ਸਿੱਖੀ ਦੀ, ਇਹ ਨਿਸ਼ਾਨ। ਪਰੇ ਉਪਕਾਰ ਨੂੰ ਤਪਦਾ ਪਰੇ ਉਪਕਾਰ ਨੂੰ ਠੰਡੇ ਪਰੇ ਉਪਕਾਰ ਰਿਹਾਣੀ ਵਾਹਿਗੁਰੂ ਤਪਦਾ ਪਰੇ ਉਪਕਾਰ ਨੂੰ ਤਪਦਾ ਪਰੇ ਉਪਕਾਰ ਨੂੰ ਠੰਡੇ ਪਰੇ ਉਪਕਾਰ ਵਿਹਾਣੀ ਗੁਰਸਿੱਖੀ ਦੀ ਏ ਨਿਸ਼ਾਨੀ ਗੁਰਸਿੱਖੀ ਦੀ ਏ ਨਿਸ਼ਾਨੀ ਸਤਸੰਗ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਆਸਾ ਜੀ ਦੀ ਵਾਰ ਜਦੋਂ ਆਪ ਜੀ ਸਵੇਰ ਵੇਲੇ ਸਰਵਣ ਕਰਦੇ ਹੋ ਇਹ ਆਸਾ ਜੀ ਦੀ ਵਾਰ ਦੀ ਪਿਆਰ ਭਰੀ ਪੰਕਤੀ ਹੈ ਕਿ ਸੱਚੇ ਪ੍ਰਭੂ ਨੂੰ ਵੀ ਜਿਹੜਾ ਜਾਣਨਾ ਹੈ ਜੁਗਤੀ ਦੀ ਲੋੜ ਹੈ ਆਖ ਸਤਨਾਮ ਸਤਸੰਗਤ ਜੇ ਚਾਹੁੰਦੇ ਹੋ ਜਪਿਆ ਹੋਇਆ ਨਾਮ ਕੀਤੀ ਹੋਈ ਬੰਦਗੀ ਲੇਖੇ ਵਿੱਚ ਪੈ ਜਾਵੇ ਗੁਰਸਿੱਖੀ ਨੂੰ ਸਮਝਣਾ ਪਏਗਾ ਜਿਵੇਂ ਦਾਸ ਨੇ ਜ਼ਿਕਰ ਕੀਤਾ ਹੈ ਤਿੰਨ ਤਰ੍ਹਾਂ ਦੇ ਸਰੀਰ ਨੇ ਇੱਕ ਉਹ ਹੱਕ ਮਾਰਨ ਵਾਲੇ ਦੂਸਰੇ ਉਹ ਹੱਕ ਨਹੀਂ ਮਾਰਦੇ ਪਰ ਭਲਾ ਵੀ ਨਹੀਂ ਕਰਦੇ ਆਪਣੀ ਜ਼ਿੰਦਗੀ 'ਤੇ ਜੇ ਉਹ ਜਿਹੜੇ ਪਰਉਪਕਾਰ ਲਈ ਤੜਪਦੇ ਨੇ ਆਖ ਸਤਨਾਮ ਸਾਡੇ ਕੋਲੋਂ ਕੋਈ ਨਿਰੰਕਾਰ ਸੰਸਾਰ ਦੇ ਭਲੇ ਲਈ ਸੇਵਾ ਲਵੇ ਅਤੇ ਜਿਵੇਂ ਜ਼ਿਕਰ ਸੁਣਿਆ ਕਿ ਅੱਗੋਂ ਪਰਉਪਕਾਰ ਵੀ ਦੋ ਰੂਪ ਧਾਰਨ ਕਰ ਲੈਂਦਾ ਇੱਕ ਖੁਸ਼ਬਈ ਪਰਉਪਕਾਰ ਇੱਕ ਸਵਾਰਥੀ ਪਰਉਪਕਾਰ ਅਤੇ ਗੁਰਸਿੱਖੀ ਦੀ ਨਿਸ਼ਾਨੀ ਸਮਝਿਓ ਖੁਸ਼ਬਈ ਪਰਉਪਕਾਰ ਜਗ੍ਹਾ ਨਾ ਘੇਰਨਾ ਪਰ ਪਰਉਪਕਾਰ ਕਰਨਾ ਆਖ ਸਤਨਾਮ ਗੁਰਸਿੱਖੀ ਦੀ ਇਹ ਨਿਸ਼ਾਨੀ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ ਮੈਨੂੰ ਉਹ ਦੋ ਲਾਈਨਾਂ ਯਾਦ ਆ ਜਾਂਦੀਆਂ ਗੁਰੂ ਨਾਨਕ ਦੇ ਘਰ ਦੀ ਗੁਰਸਿੱਖੀ ਦੀ ਸੜਕ ਕੀ ਹੈ ਬੁਰੇ ਨਾਲ ਸਭ ਬੁਰੀ ਕਰੇਂਦੇ ਬੁਰੇ ਬੰਦੇ ਨਾਲ ਹਰ ਕੋਈ ਕਹਿੰਦਾ ਬੁਰਾ ਕਰੋ ਲੇਕਿਨ ਗੁਰਸਿੱਖੀ ਕੀ ਜੇ ਸਮਝਿਓ ਬੁਰੇ ਨਾਲ ਸਭ ਬੁਰੀ ਕਰੇਂਦੇ ਮਾਫ਼ ਕਰਨ ਕਈ ਸਿਆਣੇ ਨੇ ਥੋੜ੍ਹੀ ਜਿਹੀ ਗੁਰਸਿੱਖੀ ਨੂੰ ਸਮਝਿਆ ਪੂਰਾ ਨਹੀਂ ਕਹਿੰਦੇ ਮਾਫ਼ ਕਰ ਦਿਓ ਕਹਿੰਦੇ ਬੁਰੇ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਆਖ ਸਤਨਾਮ
ਸ੍ਰੀ ਵਾਹਿਗੁਰੂ
ਬੁਰੇ ਨਾਲ ਵੀ ਨੇਕੀ ਕਰਨੀ ਗੁਰੂ ਨਾਨਕ ਦੇ ਗੁਰਸਿੱਖਾਂ ਦਾ ਕੰਮ ਹੈ ਮੈਨੂੰ ਬਚਨ ਯਾਦ ਆ ਗਿਆ ਗੁਰਸਿੱਖੀ ਕੀ ਹੈ ਇਹ ਮੈਂ ਤਾਂ ਆਪ ਜੀ ਨੂੰ ਸਤ ਪੁਰਸ਼ਾਂ ਦੇ ਬਚਨ ਗੁਰਬਾਣੀ 'ਚੋਂ ਬਚਨ ਇਤਿਹਾਸ 'ਚੋਂ ਬਚਨ ਸਾਂਝੇ ਕਰੀਦੇ ਆ ਕਿ ਉਹਦੇ ਨਾਲ ਨਕਸ਼ਾ ਸਾਹਮਣੇ ਆ ਜਾਂਦਾ ਪੜ੍ਹਾਈ ਸਾਹਮਣੇ ਆ ਜਾਂਦੀ ਕਿ ਆਹ ਹੈ ਗੁਰਸਿੱਖੀ ਬੁਰੇ ਨਾਲ ਵੀ ਨੇਕੀ ਕਰਨੀ ਅਸੀਂ ਅੰਮ੍ਰਿਤਸਰ ਦੇ ਹਾਂ ਆਪ ਜੀ ਦੇ ਦਾਸ ਗਰੀਬ ਤਰਨ ਤਾਰਨ ਰੋਡ 'ਤੇ ਗਿਲਵਾਲੀ ਪਿੰਡ ਹੈ ਜਿਹਨੂੰ ਬਾਬਾ ਈਸ਼ਰ ਸਿੰਘ ਜੀ ਨੇ ਆਖਿਆ ਸੀ ਗਿੱਲ ਵਾਲੀ ਨਹੀਂ ਗੁਰੂ ਵਾਲੀ ਆਖ ਸਤਨਾਮ
ਸ੍ਰੀ ਵਾਹਿਗੁਰੂ
ਉੱਥੋਂ ਦੇ ਇੱਕ ਮਹਾਂਪੁਰਸ਼ ਹੁਣ ਚੋਲਾ ਬਦਲ ਚੁੱਕੇ ਨੇ ਭਾਉ ਜੀ ਪਿਆਰ ਨਾਲ ਆਖਿਆ ਜਾਂਦਾ ਸੀ ਉਹਨਾਂ ਦਾ ਨਾਂ ਸੀ ਸੰਤ ਬਾਬਾ ਗੁਰਕਿਰਪਾਲ ਸਿੰਘ ਜੀ ਮਹਾਂਪੁਰਸ਼ਾਂ ਦਾ ਬਹੁਤ ਸੰਗਤ ਨੇ ਆਉਣਾ ਲਾਹਾ ਲੈਣਾ ਗੁਰਬਾਣੀ ਨਾਲ ਜੁੜਨਾ ਸੁਖਮਨੀ ਦੇ ਪਾਠ, ਜਪਜੀ ਸਾਹਿਬ ਦੇ ਪਾਠ, ਕਿਉਂਕਿ ਅਸਲੀ ਸੰਤ ਉਹੀ ਹੈ ਜੋ ਗੁਰਬਾਣੀ ਨਾਲ ਜੋੜ ਰਿਹਾ ਹੈ। ਗੁਰਸਿੱਖੀ ਕੀ ਹੈ? ਇਹ ਗਿਲਵਾਲੀ ਪਿੰਡ ਮਹਾਂਪੁਰਸ਼ ਸੰਤ ਬਾਬਾ ਗੁਰਕਿਰਪਾਲ ਸਿੰਘ ਜੀ, ਸਾਧ ਸੰਗਤ ਚਾਰ ਪੰਜ ਸਰੀਰ ਉਹਨਾਂ ਕੋਲ ਆਏ, ਥੋੜ੍ਹੇ ਜਿਹੇ ਘਬਰਾਏ ਹੋਏ, ਆ ਕੇ ਕੀ ਕਹਿੰਦੇ ਆ, ਕਹਿੰਦੇ ਮਹਾਂਪੁਰਸ਼ੋ, ਸਾਡੇ ਇਸ ਅਸਥਾਨ ਤੋਂ ਕੋਈ ਚੋਰ ਥਾਲੀਆਂ ਚੁੱਕ ਕੇ ਲੈ ਗਿਆ ਹੈ। ਹੱਕ ਸਤਨਾਮ
ਸ੍ਰੀ ਵਾਹਿਗੁਰੂ।
ਗੁਰਸਿੱਖੀ ਕੀ ਅਤੇ ਸਾਡੀ ਬਿਰਤੀ ਕੀ? ਦਾਸ ਗਰੀਬ ਕੋਲੋਂ ਸੰਗਤ ਦੇ ਸਾਰੇ ਅਸੀਸਾਂ ਅਤੇ ਸਹਿਯੋਗ ਨਾਲ ਮਾਤਾ ਕੋਲਾਂ ਜੀ ਕੌਲਸਰ ਗੁਰਦੁਆਰੇ ਦੀ ਕਾਰ ਸੇਵਾ ਹੋਈ ਹੈ। ਉੱਥੇ ਅਸੀਂ ਵੀ ਉਹ ਪਿੱਤਲ ਦੇ ਹੈਂਡਲ ਲੰਘਾਏ ਸੀ। ਹਰ ਇੱਕ ਬੂਹੇ ਨੂੰ ਰੀਝ ਹੁੰਦੀ ਕਿ ਬਾਬੇ ਦੇ ਘਰ ਦੀ ਜਿਤਨੀ ਕੁ ਚਲੋ ਵਧੀਆ ਸੁੰਦਰਤਾ ਹੋ ਸਕਦੀ ਕਰੀਏ। ਅਤੇ ਗੁਰੂ ਘਰ ਚੜ੍ਹਾਉਣ ਵਾਲੇ ਵੀ ਆਉਂਦੇ, ਲਿਜਾਣ ਵਾਲੇ ਵੀ। ਜਦੋਂ ਅਸੀਂ ਪਿੱਤਲ ਦੇ ਹੈਂਡਲ ਲਾਏ ਤਾਂ ਤੀਜੇ ਦਿਨ ਵੇਖਿਆ ਕਿ ਪੰਜ ਛੇ ਹੈਂਡਲ ਕੋਈ ਉਤਾਰ ਕੇ ਲੈ ਗਿਆ। ਆਹ ਸਤਨਾਮ
ਸ੍ਰੀ ਵਾਹਿਗੁਰੂ।
ਜਿਹਨੇ ਉਤਾਰੇ ਕੀ ਸਮਝ ਕੇ, ਜਾ ਕੇ ਇਹਨੂੰ ਵੇਚ ਕੇ ਚਲੋ 10-20-100 ਰੁਪਏ ਭਾਵੇਂ ਸਾਡਾ ਜ਼ਿਆਦਾ ਲੱਗਾ, ਚੋਰੀ ਕਰਨ ਵਾਲਾ ਤੈਨੂੰ ਇਤਨਾ ਹੀ ਹੈ। ਦਾਸ ਨੇ ਜਦੋਂ ਹੈਂਡਲ ਲੱਥੇ ਵੇਖੇ ਅਤੇ ਨਾਲ 3-4 ਸਰੀਰ ਸੀ, ਮਨ 'ਚ ਕੀ ਫੁਰਨਾ ਬਣਿਆ ਕਿ ਬੰਦਾ ਲੱਭੀਏ, ਉਹਨੂੰ ਸਜ਼ਾ ਦੇਈਏ, ਉਹਨੂੰ ਪਕੜਾਈਏ, ਉਹਨੂੰ ਮਾਰੀਏ। ਅਸੀਂ ਆਪਣੀ ਅੰਦਰ ਦੀ ਹਾਲਤ ਦੱਸ ਰਹੇ ਹਾਂ, ਕਿੱਥੇ ਖੜੀ ਸੀ ਸਿੱਖੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਬਚਨ ਜਦੋਂ ਮੈਂ ਉਹਨਾਂ ਮਹਾਂਪੁਰਸ਼ਾਂ ਦਾ ਸੁਣਿਆ ਤਾਂ ਆਪਣੇ ਆਪ ਨੂੰ ਮੈਂ ਬਹੁਤ ਨੀਵਾਂ ਜਾਣਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਬਚਨ ਮੈਂ ਪੂਰਾ ਕਰ ਰਿਹਾ, ਤਾਂ ਵਿੱਚ ਆਪਣੀ ਗੱਲ ਆਉਂਦੀ, ਅਸੀਂ ਕਿੱਥੇ ਹਾਂ ਅਤੇ ਸਿੱਖੀ ਕੀ ਹੈ। ਚਾਰ ਪੰਜ ਬੰਦੇ ਮਹਾਂਪੁਰਸ਼ ਗਿਲਵਾਲੀ ਪਿੰਡ ਦੇ, ਉਹਨਾਂ ਕੋਲ ਆ ਗਏ, ਸੰਤ ਬਾਬਾ ਗੁਰਕਿਰਪਾਲ ਸਿੰਘ ਜੀ ਨਾਂ ਉਹਨਾਂ ਦਾ, ਅਤੇ ਆ ਕੇ ਕੀ ਕਹਿਣ ਲੱਗੇ, ਜੀ ਕੋਈ ਚੋਰ ਥਾਲੀਆਂ ਇਸ ਸਾਡੇ ਅਸਥਾਨ ਤੋਂ ਚੁੱਕ ਕੇ ਲੈ ਗਿਆ, 200-250 ਥਾਲੀ ਚੁੱਕੀ ਗਈ ਹੈ, ਕੋਈ ਲੈ ਗਿਆ। ਅਤੇ ਵਿੱਚੋਂ ਇੱਕ ਬੋਲ ਪਿਆ, ਜੀ ਆਗਿਆ ਦਿਓ ਅਤੇ ਪੁਲਿਸ ਕੋਲ ਰਿਪੋਰਟ ਕਰਾਈਏ। ਦੂਜਾ ਬੋਲ ਪਿਆ, ਜੀ ਕਵੋ ਅਤੇ ਜਿਤਨੇ ਕੋਈ ਨਜ਼ਰ ਆਉਂਦੇ ਨੇ ਮੇਲੇ ਕੱਪੜਿਆਂ ਵਾਲੇ ਪਕੜੀਏ ਅਤੇ ਇਹਨਾਂ ਨੂੰ ਮਾਰ ਕੁੱਟ ਕੇ ਬਕਾਈਏ। ਦੇਖੋ ਇੱਕ ਗੁਰਸਿੱਖ ਮਹਾਂਪੁਰਸ਼ ਦੀ ਨਿਸ਼ਾਨੀ, ਗੁਰਸਿੱਖੀ ਦਾ ਰਾਹ ਸਮਝਣ ਵਾਲੇ ਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਕੋਈ ਕੁਝ ਰਾਏ ਦੇਵੇ ਕਿ ਪੁਲਿਸ ਕੋ ਕਹੀਏ, ਕੋਈ ਕੁਝ ਰਾਏ ਕਵੇ ਕਿ ਕੁਝ ਹੋਰ ਗਰੀਬ ਗੁਰਬੇ ਫੜ ਕੇ ਮਾਰੀਏ, ਅਤੇ ਮਹਾਂਪੁਰਸ਼ਾਂ ਨੇ ਜਿਹੜੇ ਚਾਰ ਪੰਜ ਬੰਦੇ ਘਬਰਾਹਟ ਵਿੱਚ ਕਹਿਣ ਆਏ ਸਨ, ਮਹਾਂਪੁਰਸ਼ ਇੱਕ ਦੀ ਬਾਂਹ ਫੜ ਕੇ ਕੀ ਕਹਿੰਦੇ, ਕਹਿੰਦੇ ਆਓ ਤੁਹਾਨੂੰ ਹੱਲ ਦੱਸੀਏ, ਆਓ ਮੇਰੇ ਨਾਲ ਤੁਹਾਨੂੰ ਹੱਲ ਦੱਸੀਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਰੇ ਹੈਰਾਨ, ਕਿੱਧਰ ਚੱਲੇ ਹੋ, ਕਿ ਪੁਲਿਸ ਕੋਲ ਚੱਲੇ ਕਿ ਗਰੀਬ ਬੰਦੇ ਫੜਨ ਪੱਲੇ, ਕਿ ਛੱਕ ਵਜੇ 'ਤੇ ਪਿਆ ਉਹਨੂੰ ਪਕੜਨ ਚੱਲੇ। ਇੱਕ ਦੀ ਬਾਂਹ ਫੜੀ, ਕਹਿਣ ਲੱਗੇ ਬਾਕੀ ਮਗਰ ਆ ਜਾਓ। ਇੱਕ ਅੱਗੇ ਹੋ ਗਿਆ, ਮਹਾਂਪੁਰਸ਼ੋ ਚੱਲੇ ਕਿੱਥੇ ਹੋ? ਕਹਿੰਦੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਜਾ ਕੇ ਜਿਹਨੇ ਥਾਲੀਆਂ ਚੁੱਕੀਆਂ ਉਹਦੀ ਜਾ ਕੇ ਅਰਦਾਸ ਕਰੀਏ ਕਿ ਹੇ ਧੰਨ ਗੁਰੂ ਗ੍ਰੰਥ ਸਾਹਿਬ, ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਇਸ ਸਾਲ ਦੇ ਵਿੱਚ ਉਹਨੂੰ ਇੰਨਾ ਪੈਸਾ ਦੇ ਦੇ, ਇੰਨਾ ਪੈਸਾ ਦੇ ਦੇ ਉਸ ਚੋਰ ਨੂੰ ਕਿ ਅਗਲੇ ਸਾਲ ਉਹ ਚੜ੍ਹਾਉਣ ਵਾਲਾ ਬਣ ਜਾਵੇ। ਅੱਕ ਸਤਨਾਮ
ਸ੍ਰੀ ਵਾਹਿਗੁਰੂ।
ਉਹਨੂੰ ਇੰਨੀ ਸਮਰੱਥਾ ਮਾਇਆ ਦੀ ਇੰਨੀ ਦੇ ਦੇ ਕਿ ਅਗਲੇ ਸਾਲ ਚੁੱਕਣ ਵਾਲਾ ਚੜ੍ਹਾਉਣ ਵਾਲਿਆਂ 'ਚ ਸ਼ਾਮਲ ਹੋ ਜਾਵੇ। ਅੱਕ ਸਤਨਾਮ
ਸ੍ਰੀ ਵਾਹਿਗੁਰੂ।
ਸਾਧ ਸੰਗਤ ਇਸ਼ਾਰਾ ਲਿਓ, ਬੁਰੇ ਨਾਲ ਵੀ ਨੇਕੀ ਕਰਨੀ, ਆਹਾ ਇਹ ਗੁਰੂ ਨਾਨਕ ਜਾਣੇ। ਔਰ ਗਏ, ਅਰਦਾਸ ਕੀਤੀ ਕਿ ਸਤਿਗੁਰੂ ਜਿਹਨੇ ਚੋਰੀ ਕੀਤੀ ਹੈ ਉਹਨੂੰ ਇੰਨਾ ਧੰਨ ਦੇ ਦਿਓ ਕਿ ਅਗਲੇ ਸਾਲ ਉਹ ਚੁੱਕਣ ਵਾਲਿਆਂ ਨਹੀਂ ਚੜ੍ਹਾਉਣ ਵਾਲਿਆਂ 'ਚ ਸ਼ਾਮਲ ਹੋ ਜਾਵੇ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਿਰਫ ਇਸ਼ਾਰਾ ਲਿਓ ਭਾਈ, ਅਸੀਂ ਕਿੰਨੀਆਂ ਨਫ਼ਰਤ ਅਤੇ ਈਰਖਾ ਦੀਆਂ ਕੰਧਾਂ ਪਾ ਕੇ ਬੈਠੇ ਹਾਂ, ਅਤੇ ਮਹਾਂਪੁਰਸ਼ ਕਿਵੇਂ ਨਿਮਰਤਾ ਅਤੇ ਨਿਰਮਾਣਤਾ ਦੀਆਂ ਸਾਧ ਸੰਗਤ ਕਲਾਸਾਂ ਗੁਰਸਿੱਖੀ ਦੀਆਂ ਪੜ੍ਹ ਕੇ ਬੈਠੇ ਨੇ। ਇੱਕ ਚੋਰ ਦੀ ਵੀ ਅਰਦਾਸ ਕਰਤੀ ਕਿ ਸੱਚੇ ਪਾਤਸ਼ਾਹ ਇਹਨੂੰ ਇੰਨਾ ਧੰਨ ਦੇ ਦਿਓ, ਚੋਰੀ ਕਰਨੀ ਨਾ ਪਵੇ। ਨਾਲ ਨਾਲ ਰੋਜ਼ ਗੁਰਬਾਣੀ ਦਾ ਰਸ, ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ
ਗੁਰਸਿੱਖੀ ਦੀ।
ਨਿਸ਼ਾਨੇ ਨਿਸ਼ਾਨੀ ਗੁਰ ਸਿੱਖੀ ਦੀ ਇਹ ਨਿਸ਼ਾਨੀ ਇਹ ਨਿਸ਼ਾਨੀ ਗੁਰ ਸਿੱਖੀ ਦੀ ਇਹ ਨਿਸ਼ਾਨੀ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਕਬੀਰ ਹਮ ਸਭ ਤੇ ਬੁਰੇ ਹਮ ਤਾਂ ਜੀ ਭਲੋ ਸਭ ਕੋਏ ਜਿਹਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ
ਗੁਰਸਿੱਖੀ ਦੀ ਇਹ ਨਿਸ਼ਾਨੀ
ਇਹ ਕਿਹੜੀ ਅਵਸਥਾ ਜੀ
ਪਰੀ ਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ
ਬੜੀ ਵੱਡੀ ਅਵਸਥਾ ਕੋਈ ਸਮਝ ਲਵੇ ਨਾ ਪੂਰਾ ਚੱਲਿਆ ਜਾਵੇ ਥੋੜਾ ਤੁਰਿਓ ਤੁਰਿਓ ਜ਼ਰੂਰ
ਪਰੀ ਦਾ ਪੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ
ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ
ਅਰਦਾਸ ਕਰੋ ਇਸੇ ਜਨਮ ਵਿੱਚ ਗੁਰੂ ਨਾਨਕ ਬਾਬਾ ਜੀ ਤੇਰੀ ਗੁਰਸਿੱਖੀ ਨੂੰ ਸਿੱਖੀ ਨੂੰ ਸਮਝ ਲਈਏ ਸਮਝ ਕੇ ਚੱਲ ਪਈਏ ਜਿਨ੍ਹਾਂ ਨੇ ਗੁਰਸਿੱਖੀ ਨੂੰ ਸਮਝਿਆ ਉਹ ਪ੍ਰਾਪਤੀਆਂ ਕਰ ਗਏ ਆ ਸਾਧ ਸੰਗਤ ਪੰਜਾਬ ਐਂਡ ਸਿੰਧ ਬੈਂਕ ਨੇ ਡਾਇਰੀ ਛਾਪੀ ਹੈ ਉਹਦੇ 'ਚ ਤਸਵੀਰ ਵੀ ਬਣਾਈ ਗਈ ਹੈ ਇਤਿਹਾਸਕ ਤਸਵੀਰਾਂ ਨੇ ਇੱਕ ਤਸਵੀਰ ਹੈ ਨਵਾਬ ਕਪੂਰ ਸਿੰਘ ਦੀ ਸੁਣਿਆ ਨਵਾਬ ਕਪੂਰ ਸਿੰਘ ਕੋਲ ਤਿੰਨ ਚਾਰ ਸਿੱਖ ਦੌੜੇ ਦੌੜੇ ਆਏ ਅਤੇ ਆ ਕੇ ਕੀ ਕਹਿਣ ਲੱਗੇ ਕਪੂਰ ਸਿੰਘ ਤੈਨੂੰ ਅਕਾਲ ਤਖ਼ਤ ਤੋਂ ਨਵਾਬੀ ਮਿਲੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਔਰ ਜਿਹੜੇ ਕਹਿ ਰਹੇ ਨੇ ਉਹ ਕਿਸ ਮੂਡ 'ਚ ਕਹਿ ਰਹੇ ਨੇ ਕਿ ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲੀ ਹੈ ਅਤੇ ਬਹੁਤ ਪ੍ਰਸੰਨ ਹੋਏਗਾ ਕਪੂਰ ਸਿੰਘ ਤੈਨੂੰ ਅਕਾਲ ਤਖ਼ਤ ਤੋਂ ਨਵਾਬੀ ਮਿਲੀ ਹੈ ਅਤੇ ਉਹ ਅੱਗੋਂ ਕੀ ਕਹਿੰਦਾ ਕਹਿਣ ਲੱਗਾ ਮੈਨੂੰ ਨਵਾਬੀ ਨਹੀਂ ਚਾਹੀਦੀ ਆਖੋ ਸਤਨਾਮ ਤੂੰ ਇਹ ਕੀ ਕਹਿ ਰਿਹਾ ਤੈਨੂੰ ਨਵਾਬੀ ਨਹੀਂ ਚਾਹੀਦੀ ਅਸੀਂ ਖਾਸ ਸੁਨੇਹਾ ਲੈ ਕੇ ਆਏ ਹਾਂ ਔਰ ਇਤਨੀ ਵੀ ਤੈਨੂੰ ਗੱਲ ਕਰਦੇ ਹਾਂ ਇਹ ਅਕਾਲ ਤਖ਼ਤ ਤੋਂ ਸੰਗਤ ਦਾ ਹੁਕਮ ਹੈ ਤੈਨੂੰ ਨਵਾਬੀ ਮਿਲੀ ਹੈ ਸਾਰੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਸਿੱਖ ਕਹਿਣ ਲੱਗੇ ਤੂੰ ਸੰਗਤ ਦਾ ਹੁਕਮ ਟਾਲੇਗਾ ਅਕਾਲ ਤਖ਼ਤ ਦਾ ਹੁਕਮ ਟਾਲੇਗਾ ਕਹਿਣ ਲੱਗਾ ਸੰਗਤ ਦਾ ਅਕਾਲ ਤਖ਼ਤ ਦਾ ਹੁਕਮ ਵੀ ਟਾਲਣਾ ਬੇਦਬੀ ਹੈ ਲੇਕਿਨ ਇਹ ਜਿਹੜੀ ਮੈਨੂੰ ਅਕਾਲ ਤਖ਼ਤ ਤੋਂ ਸੰਗਤ ਦੇ ਹੁਕਮ ਨਾਲ ਨਵਾਬੀ ਮਿਲੀ ਏ ਮੈਂ ਇੱਕ ਸ਼ਰਤ 'ਤੇ ਨਵਾਬੀ ਲਵਾਂਗਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਸੇ ਕਹਿੰਦੇ ਉਹ ਸ਼ਰਤ ਕੀ ਵੇਖਿਓ ਗੁਰਸਿੱਖੀ ਕੀ ਹੈ ਸਾਧ ਸੰਗਤ ਸ਼ਰਤ ਕੀ ਏ ਕਹਿਣ ਲੱਗਾ ਮੈਂ ਨਵਾਬੀ ਸੰਗਤ ਦਾ ਅਕਾਲ ਤਖ਼ਤ ਦਾ ਹੁਕਮ ਨਹੀਂ ਮੋੜਾਂਗਾ ਪਰ ਇੱਕ ਸ਼ਰਤ ਏ ਨਵਾਬੀ ਲਵਾਂਗਾ। ਆਖਿਆ ਸ਼ਰਤ ਕੀ? ਕਹਿਣ ਲੱਗਾ ਜਿਹੜੀ ਅੱਗੇ ਮੈਂ ਗੁਰੂ ਨਾਨਕ ਦੇ ਘਰ ਦੀ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰਦਾ ਵਾਂ, ਨਵਾਬੀ ਦੇ ਹੁੰਦਿਆਂ ਵੀ ਇਹ ਸੇਵਾ ਮੇਰੇ ਤੋਂ ਕੋਈ ਛੁਡਵਾ ਨਹੀਂ ਸਕਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆ ਜੇ ਗੁਰਸਿੱਖੀ, ਦੇਖ ਲਓ ਅੱਜ ਕੱਲ੍ਹ ਦਾ ਕੀ ਹਾਲ ਏ। ਜਰਾ ਜਿਹਾ ਕੋਈ ਬੰਦਾ ਕੀਰਤਨ ਵੱਲੋਂ, ਕਥਾ ਵੱਲੋਂ, ਕਿਸੇ ਪੈਸੇ ਵੱਲੋਂ, ਵਿਦਵਾਨ ਵੱਲੋਂ, ਧਨ ਵੱਲੋਂ, ਕਿਸੇ ਹੋਰ ਗੁਣ ਵੱਲੋਂ ਜਰਾ ਜਾਂ ਉੱਚਾ ਉਹਦਾ ਟੱਪਦਾ, ਉਹ ਕਹਿੰਦਾ ਲੋਹ ਅਤੇ ਪ੍ਰਸ਼ਾਦੇ ਪਕਾਉਣੇ, ਇਹ ਹੋਰ ਕਿਸਿਆਂ ਦਾ ਕੰਮ ਹੈ, ਸਾਡਾ ਨਹੀਂ ਹੈ। ਆਖ ਸਤਨਾਮ
ਸ੍ਰੀ ਵਾਹਿ,
ਜੋੜੇ ਝਾੜ ਨੇ ਸਾਡਾ ਕੰਮ ਨਹੀਂ ਹੈ, ਇਹ ਕਿਸੇ ਹੋਰ ਦਾ। ਆ ਗੁਰਸਿੱਖੀ ਵੇਖਿਓ, ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲੀ। ਇਹ ਪੰਜਾਬ ਐਂਡ ਸਿੰਧ ਬੈਂਕ ਨੇ ਬੜੀ ਪਿਆਰੀ ਫੋਟੋ ਛਾਪੀ ਕਿ ਲੱਕੜ ਦੀ ਕਹੀ ਨਾਲ ਇੱਕ ਬੰਨੇ ਉਹ ਘੋੜਿਆਂ ਦੀ ਲਿੱਦ ਇਕੱਠੀ ਕਰ ਰਿਹਾ ਗੁਰੂ ਘਰ ਦੀ, ਦੂਜੇ ਬੰਨੇ ਇੱਕ ਗੋਲੇ ਦੇ ਵਿੱਚ ਫੋਟੋ ਦਿੱਤੀ ਹੈ ਕਿ ਉਸ ਨੂੰ ਅਕਾਲ ਤਖ਼ਤ ਤੋਂ ਨਵਾਬੀ ਦੀ ਬਖਸ਼ਿਸ਼ ਹੋ ਰਹੀ ਹੈ। ਔਰ ਇਤਿਹਾਸ ਗਵਾਹ ਹੈ ਕਿ ਨਵਾਬ ਕਪੂਰ ਸਿੰਘ ਨੇ ਨਵਾਬੀ ਦੇ ਹੁੰਦਿਆਂ ਵੀ ਸਾਧ ਸੰਗਤ ਗੁਰੂ ਨਾਨਕ ਦੇ ਘਰ ਦੀ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਨਹੀਂ ਛੱਡੀ। ਆਖੋ ਸਤਨਾਮ। ਸਾਰੇ ਆਪਣਾ ਆਪਣਾ ਮਨ ਤੋਲਿਓ, ਗੁਰਸਿੱਖੀ ਹੈ ਜੇ ਪਿਆਰਿਓ। ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ ਸਿੱਖੀ ਦੀ, ਇਹ ਨਿਸ਼ਾਨੀ ਭਗਤ ਪਰਵਾਨ ਹੈ, ਜਗ ਹੋਮ ਤੇ ਪੁਰਬ ਕਮਾਈ, ਕਰਕੇ ਨੀਚ ਸਦਾਵਣਾ, ਕਰਕੇ ਨੀਚ ਸਦਾਵਣਾ, ਤਾਂ ਪ੍ਰਭ ਲੇਖੇ ਅੰਦਰ ਪਾਈ। ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ
ਗੁਰਸਿੱਖੀ ਦੀ, ਇਹ ਨਿਸ਼ਾਨੀ।
ਹਰ ਚੀਜ਼ ਨੂੰ ਆਪਣੇ ਤੇ ਢਾਲਿਓ, ਵੱਡੇ ਤੋਂ ਵੱਡਾ ਅਹੁਦਾ ਹੁੰਦਿਆਂ ਵੀ ਗੁਰੂ ਨਾਨਕ ਦੇ ਘਰ ਦੀ ਸੇਵਾ ਨੀਵੀਂ ਤੋਂ ਨੀਵੀਂ ਚਾਹ ਤੇ ਸਵਾਦ ਨਾ ਕਰਿਓ। ਕਰਕੇ ਨੀਚ ਸਦਾਵਣਾ, ਤਾਂ ਪ੍ਰਭ ਲੇਖੇ ਅੰਦਰ ਪਾਏ। ਬੜੀ ਬਰੀਕ ਜੇ ਗੁਰਸਿੱਖੀ ਔਰ ਅਗਰ ਕੋਈ ਸਮਝ ਲਵੇ, ਆਨੰਦ ਹੀ ਆਨੰਦ ਹੈ। ਆ ਇੱਕ ਛੋਟਾ ਜਿਹਾ ਜ਼ਿਕਰ ਸੁਣਾ ਕੇ ਦਾਸ ਸਮਾਪਤੀ ਕਰੇਗਾ। ਆ 20ਵੀਂ ਸਦੀ ਦਾ ਤੀਜਾ ਦਹਾਕਾ, 20ਵੀਂ ਸਦੀ ਦਾ ਤੀਜਾ ਦਹਾਕਾ ਬਣਦਾ ਜੀ 1925 ਸਨ ਦੇ ਕਰੀਬ। ਭਾਈ ਵੀਰ ਸਿੰਘ ਜੀ ਦੇ ਸਮਕਾਲੀ ਇੱਕ ਰਾਗੀ ਹੋਏ ਨੇ, ਰਾਗੀ ਹੀਰਾ ਸਿੰਘ। ਬਾਬਾ ਆਨੰਦ ਸਿੰਘ ਮਹਾਂਪੁਰਸ਼ਾਂ ਦੀ ਇਹਨਾਂ ਨੂੰ ਬਖਸ਼ਿਸ਼ ਪ੍ਰਾਪਤ ਸੀ। ਇਹ 20ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਆਪਣੇ ਸਮੇਂ 'ਤੇ ਬੜੇ ਉੱਚ ਕੋਟੀ ਦੇ ਰਾਗੀ ਹੋਏ ਨੇ ਅਤੇ ਇਤਨਾ ਰਸਨਾ ਵਿੱਚ ਰਸ ਸੀ ਕਿ ਜਦੋਂ ਕੀਰਤਨ ਕਰਦੇ ਸਨ 50-50 ਹਜ਼ਾਰ ਬੰਦਾ ਅੱਗੇ ਦੀਵਾਨ ਵਿੱਚ ਬੈਠਾ ਹੁੰਦਾ ਸੀ। ਅੰਮ੍ਰਿਤ ਵੇਲੇ 2:30-3 ਵਜੇ ਵਾਜੇ ਦੀ ਸੁਰ 'ਤੇ ਉਂਗਲ ਰੱਖਣੀ ਅਤੇ ਪੰਡਾਲ ਅੰਮ੍ਰਿਤ ਵੇਲੇ 3 ਵਜੇ ਸਾਧ ਸੰਗਤ 20-20 ਹਜ਼ਾਰ ਭਰਿਆ ਹੋਣਾ। ਆਖ ਸਤਨਾਮ
ਸ੍ਰੀ ਵਾਹਿਗੁਰੂ।
ਕੀਰਤਨ 'ਚ ਰਸ ਸੀ, ਕਮਾਈ ਸੀ। ਆਹ ਹਾ ਹਾ, ਗੁਰੂ ਮਿਹਰ ਕਰੇ, ਗੁਰੂ ਬਖਸ਼ਿਸ਼ ਕਰੇ। ਅਤੇ ਮੈਂ ਇੱਕ ਜ਼ਿਕਰ ਗੁਰਸਿੱਖੀ ਬਾਰੇ ਲੈ ਰਿਹਾ ਸਿਰਫ। ਮਲੋਟ ਸ਼ਹਿਰ ਵਿੱਚ ਰਾਗੀ ਹੀਰਾ ਸਿੰਘ ਜੀ ਨੇ ਸਾਧ ਸੰਗਤ 7 ਦਿਨ ਦੀਵਾਨ ਲਾਏ। ਉਹਨਾਂ ਸਮਿਆਂ ਵਿੱਚ ਜਿਹੜੇ ਇਹ ਨਹੀਂ ਸੀ ਘੰਟਾ ਇੱਥੇ ਦੀਵਾਨ ਘੰਟਾ ਉੱਥੇ, ਇੱਕ ਇੱਕ ਜਗ੍ਹਾ ਸੱਤ ਸੱਤ ਦਿਨ ਚੌਦਾਂ ਚੌਦਾਂ ਦਿਨ ਦੀਵਾਨ ਲੱਗਦੇ ਸਨ। ਉਹਦੇ ਨਾਲ ਬਹੁਤ ਪ੍ਰਚਾਰ ਹੁੰਦਾ, ਉੱਥੋਂ ਦਾ ਫਿਰ 200-400 ਹਜ਼ਾਰ ਬੰਦਾ ਜੀਵਨ ਤੋਂ ਵਧੀਲ ਹੋ ਜਾਂਦਾ ਰੋਜ਼ ਹਥੌੜੀ ਵੱਜ ਵੱਜ ਕੇ ਸੰਗਤ ਦੇ ਵਿੱਚ ਬਚਨਾਂ ਦੀ। ਇਹ ਮਲੋਟ ਸ਼ਹਿਰ ਵਿੱਚ 7 ਦਿਨ ਦੀਵਾਨ ਲੱਗੇ ਅਤੇ ਕਹਿੰਦੇ ਇਤਨਾ ਰਸ ਵੱਜਾ, ਸੰਗਤ ਨੇ ਇਤਨਾ ਲਾਹਾ ਲਿਆ, ਗੁਰਸਿੱਖੀ ਦੀਆਂ ਇਤਨੀਆਂ ਬਰੀਕੀਆਂ ਨੂੰ ਸਮਝਿਆ, ਕੀਰਤਨ ਦਾ ਰਸ ਲਿਆ ਕਿ 7ਵੇਂ ਦਿਨ ਸਾਧ ਸੰਗਤ ਰਾਗੀ ਹੀਰਾ ਸਿੰਘ ਜੀ ਨੂੰ ਮਲੋਟ ਦੇ ਜਿਹੜੇ ਪ੍ਰਬੰਧਕ ਸਨ ਸੰਗਤ ਸਨ ਉਹਨਾਂ ਵੱਲੋਂ ਜਦੋਂ ਸਤਿਕਾਰ ਦਿੱਤਾ ਗਿਆ ਸਟੇਜ 'ਤੇ, ਅਤੇ ਕਹਿੰਦੇ ਸੋਨੇ ਦੇ ਲੋਕਟ ਔਰ ਸਿਹਰੇ ਸਿਰੋਂ ਪਾਓ, ਸੰਗਤ ਦਾ ਇਤਨਾ ਪਿਆਰ, ਹੋਰ ਪਿਆਰ ਦੀਆਂ ਵਸਤੂਆਂ ਸਟੇਜ 'ਤੇ, ਇਤਨੀ ਸੋਭਾ, ਇਤਨੀ ਮਹਿਮਾ ਰਾਗੀ ਹੀਰਾ ਸਿੰਘ ਦੀ, ਇਤਨੀ ਉਪਮਾ, ਇਤਨੀ ਮਲੋਟ ਦੀ ਸੰਗਤ ਨੇ ਪਿਆਰ ਦਿੱਤਾ ਕਿ ਰਾਗੀ ਹੀਰਾ ਸਿੰਘ ਆਪਣੇ ਸਾਥੀਆਂ ਨੂੰ ਕੀ ਕਹਿੰਦੇ ਨੇ, ਵੇਖਿਓ ਗੁਰਸਿੱਖੀ ਆਖ ਸਤਨਾਮ। ਸਾਡੇ ਵਰਗੇ ਬੰਦੇ ਆ ਸਤਿਕਾਰ ਵਗੈਰਾ ਮਿਲ ਜੇ ਤਾਂ ਬੜੇ ਖੁਸ਼ ਹੁੰਦੇ ਹਾਂ ਅੰਦਰੋਂ, ਅਤੇ ਗੁਰਸਿੱਖੀ ਕੀ ਹੈ? ਰਾਗੀ ਹੀਰਾ ਸਿੰਘ ਸਾਥੀਆਂ ਨੂੰ ਕੀ ਕਹਿੰਦੇ ਆ? ਕਹਿੰਦੇ ਭਾਈ ਉਹਨੇ ਜੋਗੇ ਅਸੀਂ ਹੈ ਨਹੀਂ ਜਿੰਨਾ ਮਲੋੜ ਦੀ ਸੰਗਤ ਨੇ ਮਾਣ ਦੇ ਦਿੱਤਾ, ਸਤਿਕਾਰ ਦੇ ਦਿੱਤਾ। ਅਤੇ ਕਹਿਣ ਲੱਗੇ ਇਹ ਜਿਹੜਾ ਇਤਨਾ ਸਤਿਕਾਰ ਵੀ ਮਨ ਦੇ ਉੱਤੇ ਬੋਝ ਬਣ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਡੀ ਕਮਾਈ ਇੰਨੀ ਹੈ ਨਹੀਂ, ਬੰਦਗੀ ਇੰਨੀ ਹੈ ਨਹੀਂ, ਕਿਤੇ ਕਿਤਾਬ 'ਚੋਂ ਕਥਾ ਪੜ੍ਹੀ ਕਰਤੀ, ਕਿਤੇ ਕਿਤੇ ਨਾਲ ਆਤਮਕ ਗਿਆਨ ਕੰਮ ਕਰ ਗਿਆ ਕਿਤਾਬੀ ਗਿਆਨ ਦੇ ਨਾਲ। 4 ਤਰ੍ਹਾਂ ਦਾ ਗਿਆਨ ਹੈ, ਨਕਲੀ ਗਿਆਨ, ਕਿਤਾਬੀ ਗਿਆਨ, ਆਤਮਕ ਗਿਆਨ ਅਤੇ ਬ੍ਰਹਮ ਗਿਆਨ। ਆਖੋ ਸਤਨਾਮ। ਵੇਖੋ ਗੁਰਸਿੱਖ ਦੀ ਨਿਸ਼ਾਨੀ, ਕਹਿਣ ਲੱਗੇ ਆਤਮਾ 'ਤੇ ਬੋਝ ਬਣ ਗਿਆ, ਮਨ 'ਤੇ ਬੋਝ ਬਣ ਗਈ ਇੰਨੀ ਸੋਭਾ। ਅਤੇ ਸਾਡੇ ਵਰਗੇ ਬੰਦੇ ਕਿੰਨੇ ਖੁਸ਼ ਹੁੰਦੇ ਸੋਭਾ ਲੈ ਕੇ, ਆਹ ਜੇ ਗੁਰਸਿੱਖੀ। ਕਹਿੰਦੇ ਜਦੋਂ ਜਲ ਮਲੋੜ ਦੀ ਸੰਗਤ ਕੋ ਆ ਗਿਆ ਲਈ ਅੰਮ੍ਰਿਤਸਰ ਜਦੋਂ ਵਾਪਸ ਪਹੁੰਚੇ, ਜੋ ਵੀ ਉਸ ਵੇਲੇ ਕਨਵੈਂਸ ਹੁੰਦੀ ਸੀ, ਕਹਿੰਦੇ ਜਦੋਂ ਅੰਮ੍ਰਿਤਸਰ ਆਏ ਤਾਂ ਸ਼ਾਮ ਦੇ 7 ਵਜੇ ਸਨ। ਤਾਂ ਸੰਗਤ ਟਾਂਗੇ ਦੇ ਉੱਤੇ ਸਾਥੀਆਂ ਨੂੰ ਬਿਠਾਇਆ, ਸਾਜ ਰੱਖੇ, ਕੀ ਕਹਿੰਦੇ ਨੇ ਟਾਂਗਾ ਜਦੋਂ ਤੁਰਨ ਲੱਗਾ ਤਾਂ ਸਾਥੀਆਂ ਨੂੰ ਕੀ ਕਹਿੰਦੇ ਵੀ ਤੁਸੀਂ ਘਰ ਜਾਓ, ਮੈਂ ਘਰ ਨਹੀਂ ਜਾਣਾ। ਹੱਕ ਸਤਨਾਮ। ਦੇਖੋ ਗੁਰਸਿੱਖੀ। ਸਾਥੀ ਕਹਿੰਦੇ ਜੀ 7 ਦਿਨ ਹੋ ਗਏ ਆ, ਥੱਕੇ ਟੁੱਟੇ, ਹੁਣ ਤਾਂ ਘਰ ਪਹੁੰਚੋ, ਆਰਾਮ ਕਰੋ, ਘਰ ਜਾ ਕੇ ਹੁਣ ਆਰਾਮ ਥੋੜ੍ਹੇ ਦਿਨ ਕਰਕੇ ਫਿਰ ਅੱਗੋਂ 4-5 ਦਿਨ ਬਾਅਦ ਫਲਾਣੇ ਸ਼ਹਿਰ ਜਾਣਾ ਦੀਵਾਨ ਨੇ, ਆਰਾਮ ਕਰੋ। ਕਹਿਣ ਲੱਗੇ ਨਹੀਂ, ਤੁਸੀਂ ਘਰ ਜਾਓ, ਮੈਂ ਘਰ ਨਹੀਂ ਜਾਣਾ। ਸਾਥੀ ਕਹਿਣ ਲੱਗੇ ਜੀ ਤੁਸੀਂ ਫਿਰ ਸਟੇਸ਼ਨ 'ਤੇ ਇੱਥੇ ਜਗ੍ਹਾ 'ਤੇ ਕੀ ਕਰੋਗੇ, ਘਰ ਨਹੀਂ ਜਾਣਾ? ਤੇ ਕਹਿਣ ਲੱਗੇ ਮੈਂ ਅੱਜ ਦੀ ਰਾਤ ਧੰਨ ਗੁਰੂ ਰਾਮਦਾਸ ਦੇ ਚਰਨਾਂ 'ਚ ਬਿਤਾਉਣੀ ਹੈ। ਆਖੋ ਸਤਨਾਮ। ਦੇਖਿਓ ਗੁਰਸਿੱਖੀ, ਰਾਗੀ ਹੀਰਾ ਸਿੰਘ ਜੀ ਦੀ ਪੂਰੀ ਕਿਤਾਬ ਛਪੀ ਹੈ ਪਟਿਆਲੇ ਤੋਂ, ਧਾਰਮਿਕ ਸਭਾ ਗੁਰਮੁਖ ਪਿਆਰਿਆਂ ਨੇ ਜ਼ਿਕਰ ਹੈ ਉਹਨਾਂ ਨੇ, ਕਹਿੰਦੇ ਉਹ ਰਾਤ ਘਰ ਨਹੀਂ ਗਏ, ਕਿੱਥੇ ਗਏ? ਗੁਰੂ ਰਾਮਦਾਸ ਦੇ ਦਰ 'ਤੇ। ਅਤੇ ਗੁਰੂ ਰਾਮਦਾਸ ਦੇ ਦਰ 'ਤੇ ਜਾ ਕੇ ਸਾਧ ਸੰਗਤ ਕਹਿੰਦੇ ਸਾਰੀ ਰਾਤ 2 ਕੰਮ ਕੀਤੇ ਹੈ। ਆਖੋ ਸਤਨਾਮ। 2 ਕੰਮ ਕਿਹੜੇ? ਸਾਰੀ ਰਾਤ ਸੰਗਤ ਦੇ ਜੂਠੇ ਕੋਲੇ ਮਾਂਜੇ, ਝਾੜੂ ਦਿੱਤੇ, ਇੱਕ ਕੰਮ ਇਹ ਕੀਤਾ ਸੇਵਾ, ਅਤੇ ਦੂਸਰਾ ਸਾਰੀ ਰਾਤ ਜਪਜੀ ਸਾਹਿਬ ਦੇ ਪਾਠ ਕਰਦੇ ਰਹੇ। ਆਖੋ ਸਤਨਾਮ। ਸਾਰੀ ਰਾਤ ਸੇਵਾ ਕੀਤੀ, ਝਾੜੂ ਦਿੱਤਾ, ਕੌਲੇ ਮਾਂਜੇ, ਜੂਠੇ, ਜਪਜੀ ਸਾਹਿਬ ਦੇ ਪਾਠ ਕੀਤੇ। ਅਤੇ ਜਦੋਂ ਸਵੇਰ ਅੰਮ੍ਰਿਤ ਵੇਲਾ ਹੋਇਆ ਨਾ, ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਦੇ ਦਰ ਦੀ ਚੁਗਾੜ 'ਤੇ ਸਿਰ ਰੱਖ ਕੇ ਅਰਦਾਸ ਕਰਕੇ ਜਦੋਂ ਮੱਥਾ ਟੇਕਿਆ, ਅਤੇ ਰਾਗੀ ਹੀਰਾ ਸਿੰਘ ਕਹਿਣ ਲੱਗੇ, ਕਹਿੰਦੇ ਹੁਣ ਮੇਰਾ ਮਨ ਹੌਲਾ ਫੁੱਲ ਵਰਗਾ ਹੋ ਗਿਆ। ਆਖੋ ਸਤਨਾਮ। ਉਹਨਾਂ ਮੈਂ ਹੈ ਨਹੀਂ ਸਾਂ, ਜਿੰਨੀ ਮੈਨੂੰ ਸੋਭਾ ਮਿਲ ਗਈ, ਸੋਭਾ ਮੇਰੇ ਮਨ 'ਤੇ ਬੋਝ ਬਣ ਗਈ ਸੀ। ਆ ਜੇ ਗੁਰਸਿੱਖ ਅਤੇ ਮਨਮੁੱਖ ਦਾ ਫਰਕ, ਮਨਮੁੱਖ ਸੋਭਾ ਪਿੱਛੇ ਭਾਲਦਾ ਅਤੇ ਗੁਰਸਿੱਖ ਕਹਿੰਦਾ ਵੀ ਜੋ ਮੈਂ ਨਹੀਂ, ਇੰਨੀ ਸੋਭਾ ਮਿਲ ਗਈ ਹੈ, ਇਹ ਸੋਭਾ ਵੀ ਬੋਝ। ਕਹਿੰਦੇ ਸੋਭਾ ਬੋਝ ਬਣ ਗਈ ਸੀ, ਉਹਨਾਂ ਹੈ ਨਹੀਂ ਸਾਂ। ਗੁਰੂ ਰਾਮਦਾਸ ਤੇਰੇ ਦਰ 'ਤੇ ਝਾੜੂ ਦੇ ਕੇ ਅਤੇ ਕੌਲੇ ਮਾਂਜ ਕੇ ਜਪਜੀ ਪੜ ਕੇ ਹੁਣ ਸਾਰਾ ਮਨ ਮੇਰਾ ਹੌਲਾ ਫੁੱਲ ਵਰਗਾ ਹੋ ਗਿਆ ਕਿ ਮੈਂ ਤੇਰਾ ਉਹੋ ਹੀ ਝਾੜੂ ਦੇਣ ਵਾਲਾ ਸਿੱਖ ਹਾਂ। ਆਖੋ ਸਤਨਾਮ। ਗੁਰਸਿੱਖੀ ਦੀ ਇਹ ਨਿਸ਼ਾਨੀ, ਇਹ ਜੇ ਨਿਸ਼ਾਨੀ ਸਾਧ ਸੰਗਤ ਗੁਰਸਿੱਖੀ ਦੀ ਸਿਰਫ ਆਪਣੇ 'ਤੇ ਤੋਲਿਓ, ਸਾਡਾ ਜੀਵਨ ਕਿੱਥੇ ਖੜ੍ਹਾ ਹੈ, ਸਾਧ ਸੰਗਤ ਅਰਦਾਸ ਕਰੋ, ਨਾਮ ਦੀ ਕਮਾਈ ਕਰਦਿਆਂ, ਬਾਣੀ ਪੜ੍ਹਦਿਆਂ, ਅੰਮ੍ਰਿਤ ਵੇਲਾ ਸੰਭਾਲਦਿਆਂ, ਆ ਨਿਮਰਤਾ ਅਤੇ ਨਿਰਮਾਣਤਾ ਦੀਆਂ ਪੜ੍ਹਾਈਆਂ ਕਰੀਏ ਤਾਂ ਨਾਮ ਸੰਭਾਲਣਾ ਆਏਗਾ ਸਾਨੂੰ, ਨਹੀਂ ਤਾਂ ਫਿਰ ਐਂ ਡੁੱਲਦਾ ਜਾਏਗਾ। ਨਾਮ ਜਪਣਾ ਔਖਾ, ਸੰਭਾਲਣਾ ਉਸ ਤੋਂ ਔਖਾ ਹੈ। ਆਓ ਪਿਆਰ ਨਾਲ ਪੜ੍ਹ ਕੇ ਸਮਾਪਤੀ ਕਰੀਏ, ਅਤੇ ਭਾਈ ਗੁਰਦਾਸ ਜੀ ਪਿਆਰ ਨਾਲ ਜੋ ਨਿਸ਼ਾਨੀਆਂ ਦੱਸ ਰਹੇ ਨੇ, ਪੜ੍ਹੋ ਸਾਰੇ। ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ ਨਿਸ਼ਾਨੀ ਗੁਰ ਸਿੱਖੀ ਦੀ, ਇਹ ਨਿਸ਼ਾਨੀ
ਇਹ ਨਿਸ਼ਾਨ।